ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਲਬਨ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਦੋਸਤੋ, ਹਾਲ ਹੀ ਦੇ ਵਿੱਚ ਆਸਟ੍ਰੇਲੀਅਨ ਸਿੱਖ ਗੇਮ ਜਿਹੜੀਆਂ ਉਹ ਸੰਪੰਨ ਹੋਈਆਂ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੀ ਧਰਤੀ 'ਤੇ। ਇਹਨਾਂ 36ਵੀਆਂ ਸਿੱਖ ਖੇਡਾਂ ਦੀਆਂ ਰੌਣਕਾਂ ਜਿਹੜੀਆਂ ਉਹ ਵੇਖਣ ਨੂੰ ਮਿਲੀਆਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਖੇਡ ਪ੍ਰੇਮੀ ਨੇ, ਦਰਸ਼ਕ ਨੇ ਉਚੇਚੇ ਤੌਰ 'ਤੇ ਉਹਨਾਂ ਖੇਡ ਮੈਦਾਨਾਂ ਦੇ ਵਿੱਚ ਪੁੱਜੇ, ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਔਰ ਖਾਸ ਤੌਰ 'ਤੇ ਕੁਝ ਅਜਿਹੀਆਂ ਸ਼ਖਸੀਅਤਾਂ ਵੀ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਆਂ ਜਿਨ੍ਹਾਂ ਦੀ ਜ਼ਿੰਦਗੀ ਅਸੀਂ ਕਹਿ ਦਈਏ ਖੇਡਾਂ ਨੂੰ ਸਮਰਪਿਤ ਹੈ, ਜਿਹੜੇ ਪੂਰੀ ਤਰ੍ਹਾਂ ਦੇ ਨਾਲ ਖੇਡਾਂ ਨੂੰ ਡੈਡੀਕੇਟਡ ਨੇ। ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਉਹ ਖੇਡਾਂ ਦੇ ਵਾਸਤੇ, ਇਹਨਾਂ ਸਿੱਖ ਖੇਡਾਂ ਦੇ ਵਾਸਤੇ ਆਸਟ੍ਰੇਲੀਆ ਦੀ ਧਰਤੀ 'ਤੇ ਉੱਤੇ ਆਏ ਨੇ। ਡਾਕਟਰ ਸੁਖਦਰਸ਼ਨ ਸਿੰਘ ਚਹਿਲ ਉਹਨਾਂ ਦਾ ਨਾਂ ਆ। ਖੇਡਾਂ ਦੇ ਖੇਤਰ ਦੇ ਵਿੱਚ, ਖੇਡ ਪੱਤਰਕਾਰੀ ਦੇ ਖੇਤਰ ਦੇ ਵਿੱਚ, ਖੇਡ ਸਾਹਿਤ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅਗਲੀਆਂ ਗੱਲਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵਿਹੜੇ 'ਚ।
ਆਪਣਾ SBS ਚੈਨਲ ਰੇਡੀਓ 'ਤੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਆਪਣੇ ਮੈਂ ਸਰੋਤਿਆਂ ਨੂੰ ਇੱਕ ਜਾਣਕਾਰੀ ਇਹ ਦੇ ਦੇਵਾਂ ਕਿ ਡਾਕਟਰ ਸੁਖਦਰਸ਼ਨ ਸਿੰਘ ਚਹਿਲ ਅਜਿਹੀ ਸ਼ਖਸੀਅਤ ਹੈਗੇ ਨੇ ਜਿਨ੍ਹਾਂ ਨੇ ਖੇਡ ਸਾਹਿਤ ਅਤੇ ਪੱਤਰਕਾਰੀ ਦੇ ਵਿੱਚ PhD ਕੀਤੀ ਹੈ। ਲੰਡਨ ਓਲੰਪਿਕ 2012 ਦਾ ਕਵਰ ਕੀਤਾ, 2010 ਦਾ ਕਾਮਨਵੈਲਥ ਜਿਹੜੀਆਂ ਗੇਮਸ ਹੋਈਆਂ ਸੀ ਦਿੱਲੀ ਦੇ ਵਿੱਚ, ਹਾਕੀ ਵਰਲਡ ਕੱਪ, ਕਬੱਡੀ ਸੀਜ਼ਨ ਜਿਹੜੇ ਹੋਏ ਆ ਅਨੇਕਾਂ ਹੀ। ਔਰ ਖਾਸ ਗੱਲ ਇਹ ਹੈ ਕਿ ਖੇਡਾਂ ਔਰ ਖਿਡਾਰੀਆਂ ਦੇ ਉੱਤੇ ਇੱਕ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਨੇ, ਜਿਨ੍ਹਾਂ ਦੇ ਵਿੱਚ ਰੇਖਾ ਚਿੱਤਰ ਵੀ ਨੇ, ਜਿਨ੍ਹਾਂ ਦੇ ਵਿੱਚ ਵੱਖ ਵੱਖ ਖੇਡਾਂ ਦੇ ਜਿਹੜੇ ਅੱਖੀਂ ਡਿੱਠੇ ਹਾਲ ਨੇ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਕਲਮਬੰਦ ਕੀਤੀਆਂ ਨੇ। ਡਾਕਟਰ ਸਾਹਿਬ, ਆਸਟ੍ਰੇਲੀਅਨ ਸਿੱਖ ਗੇਮਸ ਪਹਿਲੀ ਵਾਰ ਦੇਖੀਆਂ ਨੇ ਜਾਂ ਹਰ ਸਾਲ ਆਉਂਦੇ ਤੁਸੀਂ?
ਨਹੀਂ, ਮੈਂ ਪਹਿਲੀ ਵਾਰੀ ਦੇਖੀਆਂ ਨੇ ਜੀ। ਸਪੈਸ਼ਲ ਤੌਰ 'ਤੇ ਮੈਂ ਪੰਜਾਬ ਤੋਂ ਆਇਆ ਅਤੇ ਸਪੈਸ਼ਲੀ ਮੇਰੇ ਮਨ ਦੀ ਇੱਛਾ ਸੀ ਕਈ ਸਾਲ ਤੋਂ, ਅਤੇ ਉਹ ਕੁਦਰਤੀ ਰੁਝੇਵਿਆਂ ਕਰਕੇ ਨਹੀਂ ਆਇਆ ਜਾਂਦਾ ਸੀਗਾ। ਹੁਣ ਮੈਂ ਇੱਕ ਹਫ਼ਤੇ ਦੇ ਲਈ ਆਇਆ, ਸਪੈਸ਼ਲ ਇਹਨਾਂ ਖੇਡਾਂ ਕਰਕੇ ਇੱਥੇ ਪਹੁੰਚਿਆ ਮੈਂ।
ਜੀ ਜੀ, ਕਿਵੇਂ ਦਾ ਲੱਗਾ ਤੁਹਾਡਾ, ਕਿਉਂਕਿ ਲੰਮਾ ਚੌੜਾ ਤਜਰਬਾ ਖੇਡਾਂ ਦੇ ਖੇਤਰ ਦੇ ਵਿੱਚ, ਬੜੇ ਵੱਡੇ ਵੱਡੇ ਤੁਸੀਂ ਮੈਚ ਵੀ ਵੇਖੇ ਆ, ਬੜੇ ਵੱਡੇ ਵੱਡੇ ਈਵੈਂਟ ਵੇਖੇ ਆ ਖੇਡਾਂ ਦੇ, ਇੱਥੋਂ ਦੀਆਂ ਸਿੱਖ ਖੇਡਾਂ ਨੇ ਤੁਹਾਨੂੰ ਕਿੰਨਾ ਕੁਟੁੰਬਿਆ?
ਮੈਂ ਪਹਿਲਾਂ ਤਾਂ ਨਾ ਇਹ ਜਾਤੀ ਤੌਰ 'ਤੇ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਕ ਦੁਨੀਆ ਦੇ ਵਿੱਚ ਅਜਿਹੀਆਂ ਖੇਡਾਂ ਨਹੀਂ ਕਿਤੇ ਹੁੰਦੀਆਂ। ਵੈਸੇ ਤਾਂ ਦੁਨੀਆ ਦੇ ਵਿੱਚ ਸਾਡਾ ਪੰਜਾਬੀਆਂ ਦਾ ਜਿਹੜਾ ਨੰਬਰ ਹੀ ਹੈ, ਇਹ ਨਾਂ ਹੀ ਹੈ ਇੱਕ, ਕਿ ਸਭ ਤੋਂ ਵੱਧ ਜੇ ਖੇਡ ਮੇਲੇ ਹੁੰਦੇ ਨੇ ਤਾਂ ਪੰਜਾਬ 'ਚ ਹੀ ਹੁੰਦੇ ਨੇ। ਅਤੇ ਇਹ ਆਪਣਾ ਜਿਹੜਾ ਇੱਕ ਕੌਮ ਵੱਲੋਂ ਖੇਡਾਂ ਕਰਾਉਣੀਆਂ, ਇੱਕ ਕੌਮ ਦੇ ਨਾਂ 'ਤੇ ਖੇਡਾਂ ਕਰਾਉਣੀਆਂ, ਬੇਸ਼ੱਕ ਇਹ ਆਸਟ੍ਰੇਲੀਅਨ ਸਿੱਖ ਖੇਡਾਂ ਨੇ, ਇਹ 'ਚ ਕੇਸਾਧਾਰੀ ਬੱਚੇ ਵੀ ਦਿਖਾਈ ਦਿੰਦੇ ਨੇ, ਗੈਰ ਕੇਸਾਧਾਰੀ ਵੀ। ਚਲੋ, ਪੰਜਾਬ ਪੰਜਾਬੀਅਤ ਹੈਗੀ ਆ, ਉਹ ਤੇ ਸਿੱਖੀ ਦੋਨੋਂ ਇੱਕ ਦੂਜੇ ਦੀਆਂ ਪੂਰਕ ਗੱਲਾਂ ਹੀ ਆਪਾਂ ਕਹਿ ਸਕਦੇ ਹਾਂ। ਤੇ ਪਰ ਵੀ ਇਹ ਪੰਜਾਬੀ ਹੀ ਇਹੋ ਜਿਹਾ ਕੰਮ ਕਰ ਸਕਦੇ ਨੇ ਕਿ ਇੰਨੀਆਂ ਵਧੀਆ ਇੱਕ ਕੌਮ ਦੇ ਵੱਲੋਂ ਖੇਡਾਂ ਕਰਾਈਆਂ ਜਾਣੀਆਂ, ਉਹ ਵੀ ਕਿਸੇ ਪਰਾਏ ਮੁਲਕ 'ਚ ਆ ਕੇ। ਤਾਂ ਇਸ ਚੀਜ਼ ਨੇ ਮੈਨੂੰ ਬਹੁਤ ਹਿੱਟ ਕੀਤਾ। ਇੱਥੇ ਜੇ ਆਪਾਂ ਹੁਣ ਦੁਨੀਆਂ ਭਰ ਦੇ ਵਿੱਚ ਵੱਖ ਵੱਖ, ਕਨੇਡਾ, ਅਮੈਰੀਕਾ, ਇੰਗਲੈਂਡ, ਸਾਡੇ ਪੰਜਾਬੀ ਬੈਠੇ ਨੇ, ਉਹ ਬਹੁਤ ਪੁਰਾਣੇ ਬੈਠੇ ਨੇ। ਇੱਥੇ ਇੱਕ ਜਿਹੜੀ ਪੀੜ੍ਹੀ ਆਈ ਹੈ, ਮੈਨੂੰ ਲੱਗਦਾ ਲਗਭਗ ਉਰੇ ਪੜ੍ਹੀ ਲਿਖੀ ਪੀੜ੍ਹੀ ਹੈ ਸਾਰੀ, ਉੱਥੇ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਵੀ ਆਏ, ਜਿਹੜੇ ਪੜ੍ਹਾਈ ਲਿਖਾਈ 'ਚ ਸਕੂਲੀ ਵਿੱਦਿਆ ਤੱਕ ਸੀਮਤ ਸੀ, ਇੱਥੇ ਗ੍ਰੈਜੂਏਸ਼ਨ ਜਿਨ੍ਹਾਂ ਨੇ ਇੰਡੀਆ ਤੋਂ ਨਹੀਂ ਕੀਤੀ ਸੀ ਤਾਂ ਸਕੂਲਿੰਗ ਕਰਕੇ ਆਏ, ਗ੍ਰੈਜੂਏਸ਼ਨ ਕਰਕੇ ਆਏ। ਇਹਨਾਂ ਦੀ ਸੋਚ ਦੀ ਉਪਜ ਹੈ। ਮੈਨੂੰ ਲੱਗਦਾ ਵੀ ਜੇ ਪੰਜਾਬ ਤੋਂ ਬਾਹਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਵੀ ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ, ਉਹ ਸਭ ਤੋਂ ਪਹਿਲਾਂ ਆਸਟ੍ਰੇਲੀਆ 'ਚ ਵਸੇਗਾ ਨਹੀਂ, ਉਹ ਮੈਨੂੰ ਲੱਗਦਾ ਵਸ ਚੁੱਕਿਆ। ਇਹ ਖੇਡਾਂ ਨੇ ਮੈਨੂੰ ਬਹੁਤ ਦਿਲੋਂ ਮੈਨੂੰ ਖੁਸ਼ੀ ਦਿੱਤੀ ਕਿ ਇੱਕ ਪੰਜਾਬੀ ਪਹਿਰਾਵਾ, ਸਾਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਪੰਜਾਬ 'ਚ ਹੈ ਜਾਂ ਬਾਹਰ ਹੈ। ਉਵੇਂ ਹੀ ਸਾਡੇ ਪਹਿਰਾਵੇ, ਬੱਚਿਆਂ ਦੇ, ਧੀਆਂ ਭੈਣਾਂ ਦੇ, ਬਜ਼ੁਰਗਾਂ ਦੇ, ਔਰ ਉਸੇ ਤਰ੍ਹਾਂ ਹੀ ਸਾਰੀ ਰੰਗਤ, ਉਸੇ ਤਰ੍ਹਾਂ ਲੰਗਰ ਲੱਗੇ ਹੋਏ, ਸਾਰਾ ਰੰਗ ਆਇਆ ਵੀ ਇਹ ਬਹੁਤ ਵੱਡਾ ਐਫਰਟ ਹੈ। ਤੇ ਇਸ ਤੋਂ ਪੂਰਾ ਐਨ ਪ੍ਰਮਾਣ ਮਿਲਦਾ ਕਿ ਕਦੇ ਵੀ ਪੰਜਾਬੀ ਨਹੀਂ ਮਰੇਗੀ, ਇਹ ਇੱਕ ਪੰਜਾਬ, ਪੰਜਾਬੀਅਤ, ਪੰਜਾਬੀ ਕਲਚਰ ਆ ਜਿਹੜਾ, ਉਹਨੂੰ ਬਹੁਤ ਵੱਡਾ ਨਮੂਨਾ ਹੈ।
ਮਤਲਬ ਵਤਨੋਂ ਦੂਰ ਵਤਨ ਦਾ ਅਹਿਸਾਸ ਕਰਾ ਗਿਆ ਨਾ ਮੇਲਾ ਹੈ।
ਹਾਂ ਬਿਲਕੁਲ, ਤੁਸੀਂ ਤਾਂ ਸ਼ਾਇਰ ਹੋ, ਇਹਨੂੰ ਹੋਰ ਰੰਗ 'ਚ ਵੀ ਦੱਸ ਸਕਦੇ ਹੋਗੇ। ਤੇ ਵੀ ਬਿਲਕੁਲ, ਮੈਨੂੰ ਬਿਲਕੁਲ ਉਹੀ ਚੀਜ਼ ਹੈ ਵੀ ਹਾਂ ਇਹ ਹੈ ਵੀ ਇੱਥੋਂ ਬੰਦਾ, ਮੈਨੂੰ ਨਹੀਂ ਲੱਗਦਾ ਕੋਈ ਕਹੇਗਾ ਇਹ ਖੇਡਾਂ 'ਚ ਹਰ ਸਾਲ ਬੰਦਾ ਖੇਡਾਂ ਦੇਖਦਾ ਰਹੇ, ਉਹ ਪੰਜਾਬ ਨੂੰ ਮੁੜਨ ਦੀ ਗੱਲ ਨਹੀਂ ਕਰੂਗਾ, ਉਹ ਕਹੂ ਵੀ ਹਾਂ ਓਕੇ ਹੈ ਜੀ, ਇੱਥੇ ਸਭ ਚੀਜ਼ ਸਾਨੂੰ ਮਿਲ ਰਹੀ ਹੈਗੀ।
ਅੱਛਾ, ਜਦੋਂ ਤੁਸੀਂ ਕੈਨੇਡਾ, ਅਮਰੀਕਾ ਦੇ ਦਾ ਵੀ ਜ਼ਿਕਰ ਕਰਦੇ ਹੋ, ਮੈਂ ਉਸ ਪਾਸੇ ਵੀ ਤੁਹਾਡੇ ਨਾਲ ਜ਼ਰੂਰ ਗੱਲ ਕਰਨੀ ਚਾਹੂੰਗਾ, ਕਿਉਂਕਿ ਤੁਸੀਂ ਜਾਂਦੇ ਆਉਂਦੇ ਰਹਿੰਦੇ ਉਹਨਾਂ ਮੁਲਕਾਂ ਦੀਆਂ ਖੇਡਾਂ ਵੀ ਕਵਰ ਕਰਦੇ ਹੋ, ਉਹਨਾਂ ਦੇ ਕੰਪੈਰੇਟਿਵਲੀ ਆਸਟ੍ਰੇਲੀਆ ਦੇ ਜਿਹੜੇ ਪੰਜਾਬੀ ਹੈ, ਉਹਨਾਂ ਦੀ ਜਿਹੜੀ ਇਹ ਪ੍ਰਬੰਧਕੀ ਸੋਚ ਸੀਗੀ ਜਾਂ ਉਹਨਾਂ ਦੇ ਜਿਹੜੇ ਪ੍ਰਬੰਧ ਸੀਗੇ ਜਾਂ ਖੇਡਾਂ ਸੀਗੀਆਂ, ਉਹਨਾਂ ਨੂੰ ਤੁਸੀਂ ਕਿਵੇਂ ਮੁਲਾਂਕਣ ਕਰਦੇ ਹੋ ਉਹਨਾਂ ਦਾ?
ਨਹੀਂ ਦੇਖੋ, ਇੱਕ ਜਿਹੜਾ ਨਾ ਮਲਟੀ ਸਪੋਰਟਸ ਈਵੈਂਟ ਕਰਵਾਉਣਾ ਹੈ ਉਹ ਬਹੁਤ ਵੱਡਾ ਐਫਰਟ ਹੁੰਦਾ ਹੈਗਾ, ਕਿਉਂਕਿ ਉਹ 'ਚ ਤੁਹਾਨੂੰ ਬਹੁਤ ਤਰ੍ਹਾਂ ਦੀ ਜਿਹੜੀ ਆਪਣੀ ਸਟਰੈਂਥ ਚਾਹੀਦੀ ਹੈਗੀ, ਹਰੇਕ ਤਰ੍ਹਾਂ ਦੀ ਬੰਦੇ ਚਾਹੀਦੇ ਨੇ। ਉਹ ਇਹ ਮਲਟੀ ਗੇਮ ਦਾ ਈਵੈਂਟ ਹੈ ਜਿਹੜਾ ਉਹ ਆਪਣੇ ਆਪ 'ਚ ਕਰਾਉਣਾ ਬਹੁਤ ਵੱਡੀ ਗੱਲ ਸੀਗੀ ਇਹਨਾਂ ਨੇ। ਹੁਣ ਜਿਵੇਂ ਬਾਹਰ ਹੈ ਤਕਰੀਬਨ ਕਬੱਡੀ ਹੁੰਦੀ ਹੈ, ਚਲੋ ਕਨੇਡਾ ਉੱਥੇ ਸਾਡੇ ਪਹਿਲਵਾਨੀ 'ਚ ਬੱਚੇ ਬਹੁਤ ਅੱਗੇ ਆ ਰਹੇ ਨੇ, ਔਰ ਹਾਕੀ ਦੇ ਵਿੱਚ ਲੜਕੇ ਲੜਕੀਆਂ ਬਹੁਤ ਅੱਛਾ ਕਰ ਰਹੇ ਨੇ। ਉੱਥੇ ਹਜੇ ਵੀ ਖੈਰ ਜਿਹੜੇ ਸਾਡੇ ਅਮੈਰੀਕਾ ਕਨੇਡਾ 'ਚ ਲੜਕੀਆਂ ਨੂੰ ਖਿਡਾਉਣ ਦਾ ਰੁਝਾਨ ਘੱਟ ਹੈ। ਉਰੇ ਜਿਹੜੀ ਮੈਂ ਵੱਡੀ ਚੀਜ਼ ਦੇਖੀ ਕਿ ਸਾਡੀਆਂ ਮਾਈਆਂ ਬੀਬੀਆਂ ਭੈਣਾਂ ਟੂਰਨਾਮੈਂਟ ਦੇਖਣ ਹੀ ਨਹੀਂ ਆਈਆਂ, ਖੇਡਣ ਵੀ ਆਈਆਂ, ਬੱਚੇ ਵੱਡੀ ਗਿਣਤੀ ਸਾਡੀਆਂ ਬੱਚੀਆਂ ਖੇਡੀਆਂ, ਉਰੇ ਦੋਨੋਂ ਪੈਰਲਲ ਮੁੰਡੇ ਕੁੜੀਆਂ ਖੇਡ ਰਹੇ ਨੇ। ਹੁਣ ਦੇਖੋ ਹਾਲ ਹੀ ਦੇ ਵਿੱਚ ਅੰਡਰ 19 ਵਰਲਡ ਕੱਪ ਹੋਇਆ ਕ੍ਰਿਕਟ ਦਾ, ਉਹ 'ਚ ਦੋ ਮੁੰਡੇ ਫਾਈਨਲ 'ਚ, ਸਾਡਾ ਮੁੰਡਾ ਹੀ ਪੰਜਾਬੀ ਮੂਲ ਵਾਲਾ ਸਿੰਘ ਸਰਦਾਰ ਉਹ ਮੈਨ ਆਫ ਦੀ ਮੈਚ ਬਣਿਆ, ਹਾਂ ਉਹਨੇ ਇੱਕੋ ਹੀ ਪਾਰੀ ਖੇਡੀ ਟੂਰਨਾਮੈਂਟ 'ਚ, ਪਹਿਲਾਂ ਇੰਨਾ ਬਹੁਤਾ ਨਹੀਂ ਪਰਫਾਰਮ ਕੀਤਾ ਤੇ ਉਹੀ ਮੈਚ ਟੂਰਨਾਮੈਂਟ ਜਿਤਾਊ ਪਾਰੀ ਖੇਡੀ ਵੀ, ਉਹ ਦੋ ਬੱਚੇ ਉਹ 'ਚ ਆ ਗਏ। ਕੈਨੇਡਾ ਆਸਟ੍ਰੇਲੀਆ ਦੀ ਸੀਨੀਅਰ ਟੀਮ ਦੇ ਵਿੱਚ ਵੀ ਕਾਫੀ ਮੁੰਡੇ ਖੇਡ ਚੁੱਕੇ 3-4, ਤੇ ਹੁਣ ਇਸੇ ਤਰ੍ਹਾਂ ਦਾ ਜਿਹੜਾ ਸਿਲਸਿਲਾ ਮੈਨੂੰ ਲੱਗਦਾ ਵੀ ਹਾਕੀ ਦੇ ਵਿੱਚ ਵੀ ਆਜੂਗਾ, ਜਿਹੜੀਆਂ ਆਸਟ੍ਰੇਲੀਆ ਦੀ ਹਰੇਕ ਟੀਮ ਦੇ ਵਿੱਚ ਪੰਜਾਬੀ ਬੱਚਾ ਆਉਣ ਵਾਲੇ 5-4 ਸਾਲਾਂ 'ਚ ਨਜ਼ਰ ਆਉਣ ਲੱਗ ਜੂ, ਸਾਡੀ ਹਿੱਸੇਦਾਰੀ ਵਧੂਗੀ।
ਮੈਂ ਵੀ ਦੱਸਦਾ ਕਿ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ, ਜਿਹੜਾ ਆਪਣਾ ਨੈਸ਼ਨਲ ਵਾਲੀਬਾਲ ਟੀਮ ਹੈ ਆਸਟ੍ਰੇਲੀਆ ਦੀ, ਉਹਦੇ 'ਚ ਆਪਣਾ ਪੰਜਾਬੀ ਮੁੰਡਾ ਇੱਕ ਅਰਸ਼ ਦੋਸਾਂਝ ਜਿਹੜਾ ਕਿ ਜਲੰਧਰ ਜ਼ਿਲ੍ਹੇ ਦਾ ਮੂਲ ਤੌਰ 'ਤੇ ਰਹਿਣ ਵਾਲਾ ਹੈ।
ਵਾਹ ਜੀ ਵਾਹ, ਬਹੁਤ ਕੁਛ ਦੇਖੋ, ਅਸੀਂ ਇਹ ਖੇਡਾਂ ਨੇ ਨਾ ਹੁਣ ਇੱਕ ਪਲੇਟਫਾਰਮ ਦਿੱਤਾ ਬੱਚਿਆਂ ਨੂੰ, ਆਪਣੀ ਕੌਮ ਰੀਕੋਗਨਾਈਜ਼ ਕਰਦੀ ਹੈ। ਹੁਣ ਮੈਂ ਦੇਖਿਆ ਕਿੰਨੇ ਉਤਸ਼ਾਹ ਨਾਲ ਪੇਰੈਂਟਸ ਲੈ ਕੇ, ਕੱਲ੍ਹ ਮੇਰੇ ਨਾਲ ਜਹਾਜ਼ ਦੇ ਵਿੱਚ ਵੀ ਇੱਥੋਂ ਜਦੋਂ ਮੈਂ ਐਡੀਲੇਡ ਤੋਂ ਪਰਥ ਨੂੰ ਯਾਤਰਾ ਕਰ ਰਿਹਾ ਸੀ ਤਾਂ 2-3 ਫੈਮਲੀਆਂ ਮਿਲੀਆਂ ਬੱਚਿਆਂ ਨੂੰ ਨਾਲ ਲੈ ਕੇ ਆ ਰਹੀਆਂ ਸੀ। ਇਹ ਚੀਜ਼ ਬਹੁਤ ਵੱਡੀ ਹੈ, ਇਹ ਸਾਡੇ ਕਲਚਰ ਦਾ ਪਾਰਟ ਹੈ। ਪੰਜਾਬ ਦੇ ਵਿੱਚ ਅਸੀਂ ਕਬੱਡੀ ਖੇਡਦੇ ਹਾਂ ਜਾਂ ਕ੍ਰਿਕਟ ਖੇਡਦੇ ਹਾਂ ਜ਼ਿਆਦਾਤਰ, ਕਿਉਂਕਿ ਉੱਥੇ ਜਿਹੜੀ ਹੁਣ ਪੇਂਡੂ ਟੂਰਨਾਮੈਂਟਾਂ ਵਾਲੀ ਕ੍ਰਿਕਟ ਹੈ ਉਹ ਬਹੁਤ ਹਾਵੀ ਹੋ ਚੁੱਕੀ, ਉਹ ਕਬੱਡੀ ਦੇ ਬਰਾਬਰ ਹੀ ਟੂਰਨਾਮੈਂਟ ਹੁੰਦੇ ਨੇ। ਹੁਣ ਇੱਥੇ ਆ ਕੇ ਹਰੇਕ ਗੇਮ 'ਚ ਜਿੱਥੇ ਜਿਹਨੂੰ ਸ਼ੌਕ ਹੈ ਬੱਚੇ ਨੂੰ ਜਾਂ ਮਾਪਿਆਂ ਨੂੰ, ਹੁਣ ਤੁਹਾਡੇ ਇੱਥੇ ਹੀ ਖਿਡਾ ਰਹੇ ਨੇ, ਤਾਂ ਵੀ ਇਹ ਅਸਲੀ ਚੀਜ਼ ਹੈ ਕਿ ਸਾਨੂੰ ਆਪਣੀ ਪੀੜ੍ਹੀ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਵਾਸਤੇ ਜਿਹੜਾ ਸਪੋਰਟਸ ਨਾਲ ਕਲਚਰ ਨਾਲ, ਇਹ ਬੜੀ ਖੁਸ਼ੀ ਹੋਈ ਵੀ ਹਰ ਗੇਮ ਦੇ ਵਿੱਚ ਸਾਡੇ ਹੀ ਬੱਚੇ ਖੇਡਦੇ ਦਿਖਾਈ ਦਿੱਤੇ, ਇੱਕ ਪ੍ਰੋਪਰ ਕਿੱਟ ਹੈ, ਪ੍ਰੋਪਰ ਮਾਂ ਪਿਓ ਨਾਲ ਨੇ, ਤਾਂ ਇਹ ਬਹੁਤ ਅੱਛੀ ਚੀਜ਼ ਲੱਗੀ ਮੈਨੂੰ। ਇਹਦਾ ਅਸੀਂ ਦੇਣ ਨਹੀਂ ਦੇ ਸਕਦੇ ਜਿਹੜੇ ਆਸਟ੍ਰੇਲੀਆ ਦੇ ਜਿੰਨਾ ਬੰਦਿਆਂ ਨੇ ਇਹ ਖੇਡਾਂ ਦੀ ਸ਼ੁਰੂਆਤ ਕੀਤੀ ਸੀ ਤੇ ਜਿਹੜੇ ਕਰਵਾ ਰਹੇ ਨੇ।
ਅੱਛਾ, ਇੱਕ ਮੈਨੂੰ ਹੋਰ ਚੀਜ਼ ਦੱਸਿਓ ਕਿ ਇਹਨਾਂ ਖੇਡਾਂ ਨੂੰ ਜਦੋਂ ਤੁਸੀਂ ਆਨੰਦ ਮਾਣਿਆ, ਖਿਡਾਰੀਆਂ ਦਾ ਵੀ ਜਦੋਂ ਵੇਖਿਆ ਸਾਰਾ ਸਿਸਟਮ, ਹਨਾ, ਤੇ ਇਹ ਜਿਹੜੇ ਖਿਡਾਰੀ ਤੁਸੀਂ ਪੰਜਾਬ ਦੇ ਵਿੱਚ ਵੀ ਖੇਡਦੇ ਦੇਖੇ ਹੋਣਗੇ, ਹਨਾ, ਤੇ ਇੱਥੇ ਆ ਕੇ ਵੀ ਤੁਹਾਨੂੰ ਕੁਛ ਖਿਡਾਰੀਆਂ ਦੇ ਰਵੱਈਏ ਵਿੱਚ ਵੀ ਕੁਛ ਲੱਗਿਆ ਤਬਦੀਲ? ਕਿਉਂਕਿ ਇੱਥੇ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, ਮੈਂ ਉਸ ਲਿਹਾਜ਼ ਨਾਲ ਕਹਿ ਰਿਹਾ ਕਿ ਇੱਥੋਂ ਦੇ ਪ੍ਰਬੰਧਾਂ ਨੂੰ ਲੈ ਕੇ ਇੱਥੋਂ ਦਾ ਜਿਹੜਾ ਇੱਕ ਉਤਸ਼ਾਹ ਆ, ਜਦੋਂ ਉਤਸ਼ਾਹ ਨਜ਼ਰ ਆਉਂਦਾ ਤਾਂ ਖਿਡਾਰੀ ਦਾ ਹੌਸਲਾ ਵੀ ਹੋਰ ਵੱਧਦਾ, ਖਿਡਾਰੀ ਵੀ ਹੋਰ ਫਿਰ ਉਹਦਾ ਮਾਣ ਵੱਧਦਾ ਹੋਰ।
ਦੇਖੋ ਇੱਕ ਵੱਡੀ ਚੀਜ਼ ਆ ਵੀ ਜਿਹੜਾ ਇਹਨਾਂ ਖੇਡਾਂ ਦਾ ਨਾ ਮੋਟਿਵ ਹੈ ਉਹ ਕਬੱਡੀ ਨੂੰ ਛੱਡ ਕੇ ਦੂਜੀਆਂ ਸਾਰੀਆਂ ਗੇਮਾਂ 'ਚ ਇੱਥੋਂ ਦੇ ਜੰਮਪਲ ਬੱਚਿਆਂ ਦਾ ਖੇਡਣਾ, ਉਹੀ ਇਹਨਾਂ ਖੇਡਾਂ ਦਾ ਮਿਸ਼ਨ ਹੈ, ਉਹੀ ਇਹਨਾਂ ਖੇਡਾਂ ਦੀ ਪ੍ਰਾਪਤੀ ਹੈ। ਉਹ ਖੇਡਦੇ ਨੇ ਉਹਨਾਂ ਬੱਚਿਆਂ 'ਤੇ ਸਾਫ, ਸਾਡੇ ਇੰਡੀਆ ਦੇ ਵਿੱਚ ਜਿਹੜੇ ਪਲੇਅਰ ਖੇਡਦੇ ਆ ਉਹਨਾਂ ਦਾ ਫਰਕ ਹੈ ਐਗਰੈਸ਼ਨ ਦਾ, ਕਿਉਂਕਿ ਉਰੇ ਜਿਹੜੇ ਗੋਰੇ ਲੋਕ ਜਿਵੇਂ ਆਸਟ੍ਰੇਲੀਅਨ ਟੀਮਾਂ ਨੇ ਖੇਡਦੀਆਂ ਨੇ ਇਹ 100% ਦਿੰਦੀਆਂ ਨੇ, ਅਤੇ ਪ੍ਰੋਫੈਸ਼ਨਲਿਜ਼ਮ ਬਹੁਤ ਹੈ ਆਸਟ੍ਰੇਲੀਆ ਦੀ ਸਪੋਰਟ 'ਚ, ਉਹ ਚਾਹੇ ਹਾਕੀ ਹੈ ਚਾਹੇ ਕ੍ਰਿਕਟ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਹਿੰਦੇ ਇਹ ਕਹਿ ਕੇ ਹਰਾ ਦਿੰਦੇ ਨੇ ਵੀ ਅਸੀਂ ਇਹਨੂੰ ਆਹ ਮੈਚ ਆਹ ਟੀਮ ਨੂੰ ਹਰਾਉਣਾ ਤਾਂ ਇਹ ਕਹਿ ਕੇ ਹਰਾਉਂਦੇ ਨੇ। ਦੇਖੋ ਰਗਬੀ ਇੱਥੇ ਬੜੀ ਪਾਪੂਲਰ ਹੈ, ਫੁੱਟਬਾਲ ਬੜੀ ਉੱਪਰ ਆ ਰਹੀ ਹੈ, ਇਹ ਤਾਂ ਏਸ਼ੀਅਨ ਕੰਟੀਨੈਂਟ 'ਚ ਖੇਡਦੀ ਹੈ ਫੁੱਟਬਾਲ ਤਾਂ ਆਸਟ੍ਰੇਲੀਆ ਦੀਆਂ ਟੀਮਾਂ, ਅਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਇੱਥੋਂ ਦੇ ਬੱਚਿਆਂ ਦੇ ਵਿੱਚ ਸੀ ਜਿਹੜੀ ਸਪੋਰਟਸਮੈਨਸ਼ਿਪ ਹੈ ਉਹ ਬਹੁਤ ਜ਼ਿਆਦਾ ਨਜ਼ਰ ਆਈ ਮੈਨੂੰ। ਬਹੁਤ ਅੱਛੇ ਬੱਚੇ ਆਉਂਦੇ ਆ, ਵਿੱਚ ਵੱਜਿਆ, ਹੈਂਡਸ਼ੇਕ ਕਰ ਲਿਆ, ਸੌਰੀ ਕਰੀ, ਮਿੰਟ 'ਚ ਦੀ ਉਹ ਜੇ ਉਹ ਇੱਕ ਗੇਮ ਨੂੰ ਗੇਮ ਵਾਸਤੇ ਖੇਡਦੇ ਨੇ, ਜਿੱਤ ਹਾਰ ਵਾਸਤੇ ਨਹੀਂ, ਕਿਉਂਕਿ ਸਾਡੇ ਜਿਹੜੀ ਸਾਡੇ ਕਲਚਰ ਇੱਕ ਬਸ ਡਿਫਰੈਂਸ ਇਹੀ ਹੈ ਕਲਚਰ ਦਾ, ਉਰੋਂ ਦੇ ਲੋਕ ਜਿੱਤ ਵਾਸਤੇ ਨਹੀਂ ਖੇਡਦੇ, ਖੇਡ ਨੂੰ ਖੇਡ ਵਾਸਤੇ ਖੇਡਦੇ ਨੇ, ਜਿੱਤ ਇਹਨਾਂ ਨੂੰ ਆਪ ਵੀ ਮਿਲਦੀ ਹੈ। ਸਾਡੇ ਉੱਥੇ ਖੇਡ ਨੂੰ ਖੇਡ ਜਿੱਤਣ ਵਾਸਤੇ ਖੇਡਦੇ ਨੇ, ਉਹਦੇ ਨਾਲ ਕੀ ਫਰਕ ਹੈ, ਡ੍ਰੋਪ ਹੈ ਜਿਹੜੀ ਉਹ ਵੱਡੀ ਬਿਮਾਰੀ ਹੈ। ਜਦੋਂ ਅਸੀਂ ਆਪਣੇ ਬੱਚੇ ਨੂੰ ਫੋਰਸ ਕਰਾਂਗੇ ਕਿ ਖੇਡੋ ਔਰ ਮੈਡਲ ਲੈ ਕੇ ਆਓ, ਤਾਂ ਉਹ ਤੁਹਾਡਾ ਬੱਚਾ ਉਹ ਗਲਤ ਪਾਸੇ ਜਾਊਗਾ। ਮੇਰੇ ਦੋਨੇ ਬੱਚਿਆਂ ਨੇ ਇੰਡੀਆ 'ਚ ਵਧੀਆ ਸਪੋਰਟਸ ਕੀਤੀ ਹੈ, ਰੋਇੰਗ ਔਰ ਫੁੱਟਬਾਲ, ਕ੍ਰਿਕਟ ਵੀ ਕਰੀ ਇੱਕ ਨੇ, ਪਰ ਉਹ ਦੋਨੇ ਬੱਚਿਆਂ ਨੂੰ ਮੈਂ ਕਦੇ ਨਹੀਂ ਕਿਹਾ ਸੀ ਵੀ ਪੁੱਤ ਤੁਸੀਂ ਓਲੰਪੀਅਨ ਬਣਨਾ, ਉਹਨਾਂ ਨੇ ਵਧੀਆ ਖੇਡੇ, ਨੌਕਰੀ ਵੀ ਪੰਜਾਬ 'ਚ ਮਿਲੀ ਇੱਕ ਨੂੰ, ਪਰ ਉਹਨੇ ਜੋਬ ਜੁਆਇਨ ਨਹੀਂ ਕਰੀ, ਕਨੇਡਾ ਚਲਾ ਗਿਆ। ਵੀ ਉਹ ਬੱਚੇ ਮੇਰੇ, ਮੈਂ ਕਹਿੰਦਾ ਮੈਨੂੰ ਖੇਡਾਂ ਦੀ ਦੇਣ ਆ, ਉਹ ਅੱਜ ਨਸ਼ਾ ਰਹਿਤ ਨੇ, ਉਹ ਬੱਚੇ ਇੱਕ ਇਨਸਾਨ ਦੇ ਤੌਰ 'ਤੇ ਲੀਡ ਕਰਦੇ ਆ। ਹੁਣ ਸਾਨੂੰ ਇੱਥੇ ਇਹੀ ਫਰਕ ਹੈ ਕਲਚਰ ਦਾ, ਇਹਨਾਂ ਬੱਚਿਆਂ ਦੇ ਉੱਪਰ ਦਬਾਅ ਨਹੀਂ ਸੀ। ਮੈਂ ਇੱਥੋਂ ਵੀ ਜਿਹੜੇ ਰੇਡੀਓ ਸੁਣਨਗੇ ਤੁਹਾਡੇ ਜ਼ਰੀਏ, ਇਹ ਇਸੇ ਧਾਰਨਾ 'ਤੇ, ਆਸਟ੍ਰੇਲੀਅਨ ਧਾਰਨਾ 'ਤੇ ਚੱਲੋ, ਬੱਚੇ ਨੂੰ ਖੜਾਓ, ਉਹਨੂੰ ਮੈਡਲ ਵਾਸਤੇ ਨਹੀਂ ਆਪਾਂ ਪੁਸ਼ ਕਰਨਾ, ਮੈਡਲ ਤੁਹਾਡਾ ਬੱਚਾ ਆਪ ਹੀ ਲੈ ਕੇ ਆਊਗਾ
ਜੀ।
ਹਾਂਜੀ,
ਸੋ ਡਾਕਟਰ ਸਾਹਿਬ, ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਦੱਸਦੇ ਹੋ ਕਿ ਤੁਹਾਨੂੰ ਬੜਾ ਆਨੰਦ ਆਇਆ ਨਾ ਖੇਡਾਂ ਦਾ, ਅੱਖੀਂ ਡਿੱਠਾ ਹਾਲ ਜਿਹੜਾ ਜ਼ਰੂਰ ਤੁਸੀਂ ਫਿਰ ਉੱਥੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਦਿਖਾਓਗੇ ਆਪਣੇ ਸ਼ਬਦਾਂ ਦੇ ਰਾਹੀਂ।
ਹਾਂਜੀ ਹਾਂਜੀ ਹਾਂ, ਮੈਂ ਕਰੂੰਗਾ ਕੋਸ਼ਿਸ਼, ਕਿਸੇ ਨਾ ਕਿਸੇ ਅਖਬਾਰ 'ਚ ਕੁਛ ਕੁਛ ਵੀਡੀਓਜ਼ ਮੈਂ ਪਾਈਆਂ ਵੀ ਨੇ, ਔਰ ਮੈਂ ਜਿਹੜੇ ਦੂਸਰੇ ਰੰਗ ਸੀਗੇ ਪੰਜਾਬੀਅਤ ਵਾਲੇ ਉਹ ਵੀ ਸਟੇਜ ਤੋਂ ਕੈਪਚਰ ਕਰੇ, ਜਿਵੇਂ ਇੱਕ ਇੱਥੇ ਬੱਚੀ ਸੀ ਉਹਨੇ ਬੜੀ ਸੋਹਣੀ ਪੋਇਮ ਸਟੇਜ 'ਤੇ ਗਾਈ, ਮੈਂ ਉਹਨੂੰ ਰਿਕਾਰਡ ਕੀਤਾ, ਫਿਰ ਮੈਂ ਆਪਣੇ ਆਫੀਸ਼ੀਅਲੀ ਜਿਹੜਾ ਹੈਗਾ ਉਹਦੇ ਉੱਪਰ ਡਿਪਾਰਟਮੈਂਟ ਦੇ ਉਹਦੇ ਉੱਪਰ ਦੀਦ ਕੌਰ ਦੀ ਉਹ ਪੋਇਮ ਵੀ ਪਾਈ, ਔਰ ਇਸ ਤਰ੍ਹਾਂ ਹੋਰ ਵੀ ਇੱਕ ਦੋ ਬੱਚੇ ਮੈਂ ਫੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਪਾਊਂਗਾ। ਮੈਂ ਕਈ ਜਿਹੜੇ ਪੰਜਾਬੀ ਵਾਸਤੇ ਉਰੇ ਕੰਮ ਕਰ ਰਹੇ ਉਹਨਾਂ ਨਾਲ ਮੇਰਾ ਸੰਪਰਕ ਜੁੜਿਆ, ਉਹ ਮੈਨੂੰ ਟਾਈਮ ਟੂ ਟਾਈਮ ਐਕਟੀਵਿਟੀ ਬਾਰੇ ਦੱਸਣਗੇ, ਆਪਾਂ ਪੰਜਾਬ ਦੇ ਵਿੱਚ ਇਹ ਜ਼ਰੂਰ ਲੈ ਕੇ ਜਾਵਾਂਗੇ, ਅਤੇ ਤਾਂ ਕਿ ਸਾਡੇ ਲੋਕਾਂ 'ਤੇ ਮਾਣ ਵੀ ਰਹੇ ਅਤੇ ਸਾਡੇ ਲੋਕਾਂ ਨੂੰ, ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਰਹਿ ਗਏ ਜਾਂ ਉੱਥੇ ਹੀ ਕਰੋਨਾ ਰੋਇਆ ਜਾ ਰਿਹਾ, ਇਹ ਪੰਜਾਬ ਛੱਡ ਗਏ ਜੀ, ਇਹ ਕਰ ਗਏ, ਤਾਂ ਇਹ ਗੱਲਾਂ ਜਿਹੜੀਆਂ ਨੇ ਨਹੀਂ ਇੱਥੇ ਨਜ਼ਰ ਆਈਆਂ ਮੈਨੂੰ, ਇਹ ਲੋਕ ਪੰਜਾਬ ਨਾਲ ਜੁੜੇ ਰਹਿਣਗੇ ਸਦਾ ਵਾਸਤੇ, ਜਿਸ ਹਿਸਾਬ ਨਾਲ ਇਹ ਇੱਕ ਹਰ ਸਾਲ ਆਪਣੇ ਆਪ ਨੂੰ ਜਗਾਉਣ ਵਾਸਤੇ ਇਕੱਠੇ ਹੁੰਦੇ ਨੇ, ਮੈਂ ਕਹਿੰਦਾ ਖੇਡਾਂ ਦੇ ਰੂਪ 'ਚ ਹਰ ਪੱਖ ਤੋਂ ਵੀ ਸਾਂਝੀਵਾਲਤਾ, ਖੇਡਾਂ ਇੱਕ ਕਲਚਰ ਨੂੰ ਜਿਉਂਦਾ ਰੱਖਣ ਵਾਸਤੇ। ਬਸ ਇਹ ਆਏ ਸਾਲ ਜੇ ਅਸੀਂ 12 ਮਹੀਨਿਆਂ ਦੇ ਬਾਅਦ ਥੋੜਾ ਨਿਮਾਣ 'ਚ ਜਾਂਦੇ ਨਜ਼ਰ ਆਉਂਦੇ ਹਾਂ, ਤਾਂ 12 ਮਹੀਨਿਆਂ ਬਾਅਦ ਇੱਕ ਹੁਲਾਰਾ ਦੇ ਜਾਂਦੇ ਆ ਅਤੇ ਉਹ ਪੀਂਗ ਦੁਬਾਰੇ ਫੇਰ ਝੂਟਣ ਲੱਗ ਜਾਂਦੀ ਆ ਉਵੇਂ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਵਾਸਤੇ। ਆਪਣੇ ਸਰੋਤਿਆਂ ਨੂੰ ਇਹ ਵੀ ਮੈਂ ਦੱਸ ਦੇਵਾਂ ਕਿ ਡਾਕਟਰ ਸੁਖਦਰਸ਼ਨ ਸਿੰਘ ਚਹਿਲ ਭਾਸ਼ਾ ਵਿਭਾਗ ਪੰਜਾਬੀ ਦੇ ਵਿੱਚ ਖੋਜ ਅਫਸਰ ਨੇ, ਰਿਸਰਚ ਅਫਸਰ ਹੈਗੇ ਨੇ, ਅਤੇ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਵੀ ਇਹਨਾਂ ਨਾਲ ਅਸੀਂ ਵਿਸ਼ੇਸ਼ ਤੌਰ 'ਤੇ ਗੱਲ ਕਰਨੀ ਹੈ। ਉਹ ਗੱਲਬਾਤ ਇੱਕ ਵੱਖਰੇ ਅੰਕ ਦੇ ਵਿੱਚ ਤੁਹਾਡੇ ਨਾਲ ਅਸੀਂ ਵੱਖਰੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ। ਅੱਜ ਦੇ ਲਈ ਇੰਨਾ ਹੀ, ਮੈਨੂੰ ਦੇ ਇਜਾਜ਼ਤ, ਬਹੁਤ ਬਹੁਤ ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।